ਜਿਹੜੇ ਸਤਿਪੁਰਸ਼ਾਂ ਦੀ ਆਪਾਂ ਯਾਦ ਮਨਾ ਰਹੇ ਹਾਂ ਉਹ ਐਸੀ ਸਥਿਤੀ ਵਾਲਾ ਸੀ। ਪ੍ਰਾਤਨ ਸ਼ਾਸਤਰ ਦੱਸਦੇ ਹਨ ਕਿ ਆਤਮਾ ਬ੍ਰਹਮੇਤੀ ਨਿਸ਼ਚਉ, ਜਿਨ੍ਹਾਂ ਨੇ ਆਪਣਾ ਆਤਮਾ ਉਸ ਮਹਾਨ ਆਤਮਾ ਸੁਪਰੀਮ ਪਾਵਰ ਵਿੱਚ ਮਿਲਾ ਲਿਆ, ਜਾਣ ਲਿਆ ਉਸ ਆਤਮੇ ਨੂੰ, ਆਤਮਾ ਤਾਂ ਸਾਡੇ ਅੰਦਰ ਜੋ ਹੈ ਉਹ ਸੁਪਰੀਮ ਪਾਵਰ ਹੀ ਹੈ ਉਹਦੇ ਵਿੱਚ, ਤੇ ਇਸ ਆਤਮਾ ਵਿੱਚ ਕੋਈ ਫਰਕ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਮਾਣ ਕਰਦੇ ਹਨ ਆਤਮ ਰਾਮ ਰਾਮ ਹੈ ਆਤਮ, ਹਰ ਪਾਈਐ ਸ਼ਬਦ ਵਿਚਾਰ ਆਹੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਦੀ ਵਿਚਾਰ ਦੁਆਰਾ ਇਹ ਪ੍ਰਾਪਤ ਕਰ ਲਿਆ ਜਿਨ੍ਹਾਂ ਮਹਾਂਪੁਰਸ਼ਾਂ ਨੇ ਕਿ ਆਤਮਾ ਬ੍ਰਹਮ ਰੂਪ ਹੈ, ਉਸ ਆਤਮਾ ਨੂੰ ਜਾਣ ਲਿਆ। ਗੁਰੂ ਕਲਗੀਧਰ ਪਿਤਾ ਜੀ ਦੇ ਬਚਨ ਵੀ ਆਪ ਸੁਣਦੇ ਹੋ, ਆਤਮ ਰਸ ਜੋ ਜਾਣ ਹੀ ਸੋ ਹੈ ਖਾਲਸ ਦੇਵ, ਪ੍ਰਭਮੈ ਮੋਹਮੈ ਦਾਸਮੈ ਰੰਜਕ ਨਾਹੀ ਫਿਰੇ। ਵਾਹਿਗੁਰੂ ਵਿੱਚ, ਸਾਡੇ ਵਿੱਚ ਤੇ ਉਹਦੇ ਵਿੱਚ ਫਰਕ ਨਹੀਂ ਰਹਿ ਜਾਂਦਾ। ਇਹ ਐਸੇ ਮਹਾਂਪੁਰਸ਼ਾਂ ਦੇ ਆਪ ਜੀ ਸੁਣ ਰਹੇ ਹੋ, ਜਿਨ੍ਹਾਂ ਦੀ ਯਾਦ ਵਿੱਚ ਆਪ ਸਾਰੇ ਜੁੜੇ ਹੋ, ਤਨਤਾ ਜੋ ਆਤਮਾ ਬ੍ਰਹਮੇਤੀ ਨਿਸ਼ਚੈ, ਜਿਹੜੇ ਸਤਿਪੁਰਸ਼ਾਂ ਨੇ ਉਸ ਆਤਮਾ ਨੂੰ ਹੰਕਾਰ ਤੇ ਜੈਰਸ ਦੇ ਅਭਾਵ ਕਰਕੇ ਉਸ ਆਤਮਾ ਨੂੰ ਜਾਣ ਲਿਆ ਹੈ, ਉਹ ਬ੍ਰਹਮ ਰੂਪ ਹੋ ਗਏ। ਫਿਰ ਭਾਵਾ ਭਾਵੋ ਚਾਹੇ ਕਲਪ ਤਉ, ਸੰਸਾਰ ਦਾ ਹੋਣਾ ਤੇ ਅਭਾਵ ਹੋ ਜਾਣਾ ਉਸ ਸਾਧੂ ਲਈ ਕਲਪਨਾ ਮਾਤਰ ਹੈ, ਰੰਚਕ ਮਾਤਰ, ਉਸਦੇ ਵਿੱਚ ਕੋਈ ਫਰਕ ਨਹੀਂ ਹੈ, ਉਸਨੂੰ ਪਕੜ ਨਹੀਂ ਹੈ, ਅਟੈਚਮੈਂਟ ਨਹੀਂ ਹੈ ਕਿਸੇ ਵਸਤੂ ਦੀ। ਹੋਣਾ ਨਾ ਹੋਣਾ ਕਲਪਨਾ ਮਾਤਰ। ਫਿਰ ਕਿੰਗ ਜਾ ਨੀਤੀ ਕਿੰਗ ਰੂਤੇ ਚੈ ਕਰੋਤੀ ਕਿੰਗ, ਉਸ ਮਹਾਂਪੁਰਸ਼ਾਂ ਦੇ ਸੰਸਾਰ ਵਿੱਚ ਆ ਕੇ ਕਰਨ ਵਾਲਾ ਕੋਈ ਕੰਮ ਰਹਿ ਨਹੀਂ ਗਿਆ, ਉਹਨੇ ਜੋ ਕੁਛ ਕਰਨਾ ਸੀ ਸਾਰਾ ਕੁਛ ਕਰ ਲਿਆ। ਕਿੰਗ ਰੂਤੇ, ਕੌਣ ਗੱਲ ਉਸਦੇ ਕਹਿਣ ਤੋਂ ਰਹਿ ਗਈ ਜਿਹੜੀ ਉਹ ਪੂਰੀ ਨਾ ਕਰ ਸਕਿਆ ਹੋਵੇ, ਕਹਿ ਸਕਿਆ ਹੋਵੇ, ਉਸਨੇ ਸਭ ਕੁਛ ਹੀ ਕਹਿਤਾ ਜਿਸਨੇ ਉਸਨੂੰ ਜਾਣ ਲਿਆ ਆਤਮਾ ਨੂੰ ਸਤ ਨੂੰ। ਫਿਰ ਕਿੰਗ ਬਜਾਨੀ ਕਿ ਜਾਣਨੇ ਯੋਗ ਉਸਦੇ ਕਿਹੜੀ ਗੱਲ ਰਹਿ ਗਈ, ਭਾਵ ਕੁਛ ਵੀ ਨਹੀਂ, ਜਿਸਨੇ ਉਸ ਆਤਮਾ ਨੂੰ ਜਾਣ ਲਿਆ, ਸਤ ਵਸਤੂ ਨੂੰ ਜਾਣ ਲਿਆ, ਸਭ ਕੁਛ ਹੀ ਜਾਣ ਲਿਆ, ਉਹ ਸੰਪੂਰਨ ਹੋ ਗਿਆ। ਐਸੇ ਸਤਪੁਰਸ਼ਾਂ ਦੇ ਆਪ ਜੀ ਯਾਦ ਵਿੱਚ ਜੁੜੇ ਹੋਏ ਹੋ, ਜਿਨ੍ਹਾਂ ਵਾਸਤੇ ਆਪ ਜੀ ਨੂੰ ਸਾਰਿਆਂ ਦੇ ਨਾਂ ਹੁਣੇ ਹੀ ਦੱਸਿਆ ਸੀ ਮਹਾਂਪੁਰਸ਼ਾਂ ਨੇ। ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਮਸਤੂਆਣਾ, ਸੰਤ ਬਾਬਾ ਈਸ਼ਰ ਸਿੰਘ ਸਾਹਿਬ ਜੀ ਪਿੰਡਰਾਂ, ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਪਿੰਡਰਾਂ ਵਾਲੇ, ਸੰਤ ਬਾਬਾ ਆਨੰਦ ਸਿੰਘ ਸਾਹਿਬ ਜੀ ਕਲੇਰਾਂ ਵਾਲੇ, ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਬਾਬਾ ਈਸ਼ਰ ਸਿੰਘ ਸਾਹਿਬ ਜੀ ਰਾੜੇ ਸਾਹਿਬ ਵਾਲੇ, ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਸੰਤ ਬਾਬਾ ਗੁਰਵਰਧਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਸੰਤ ਬਾਬਾ ਵਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ, ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਰੇਲੂ ਸਾਹਿਬ ਵਾਲੇ, ਇਹਨਾਂ ਬਹੁਤ ਸਾਰੇ ਮਹਾਂਪੁਰਸ਼ਾਂ ਦਾ ਜੀਵਨ ਮਨਾਇਆ ਜਾ ਰਿਹਾ। ਹੋਰ ਵੀ ਕੁਛ ਸਤਿਪੁਰਸ਼ਾਂ, ਆਪਾਂ ਇੱਕ ਸਤਿਪੁਰਸ਼ਾਂ ਵਾਸਤੇ ਥੋੜੇ ਜਿਹੇ ਵਚਨ ਕਰ ਲੈਂਦੇ ਹਾਂ। ਸਾਰੇ ਸਤਿਪੁਰਸ਼ ਆਪਸ ਵਿੱਚ ਭੇਦ ਰੂਪ ਹੁੰਦੇ ਹਨ, ਸਾਰੇ ਹੀ ਬ੍ਰਹਮ ਰੂਪ ਹੁੰਦੇ ਹਨ। ਬਸ ਦੋ ਵਾਰੀ ਪੜ੍ਹੋ। ਜਦੋਂ ਅਸੀਂ ਸਾਧੂ ਦੀ ਸੰਗਤ ਕਰਦੇ ਹਾਂ ਤਾਂ ਉਹ ਸਾਧੂ ਮਹਾਂਪੁਰਸ਼ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜ ਦਿੰਦੇ ਹਨ। ਵਾਹਿਗੁਰੂ ਵਿੱਚ ਅਭੇਦ ਕਰ ਦਿੰਦੇ ਹਨ, ਆਪ ਅਭੇਦ ਰੂਪ ਹੋਏ ਹੁੰਦੇ ਹਨ। ਇੱਕ ਸਤਿਪੁਰਸ਼ਾਂ ਦੀ ਆਪਾਂ ਥੋੜੀ ਜਿਹੀ ਵਿਚਾਰ ਲੈ ਲੈਂਦੇ, ਸਾਰੇ ਸਤਿਪੁਰਸ਼ ਇੱਕ ਤੋਂ ਇੱਕ ਸਤਿਕਾਰਯੋਗ ਹਨ ਤੇ ਉੱਚੇ ਤੋਂ ਉੱਚੇ ਹਨ। ਲੀਲਾ ਹੈ ਕੋਈ ਸਤਿਪੁਰਸ਼ ਬਹੁਤ ਸਾਦਗੀ ਵਿੱਚ, ਜਿਵੇਂ ਸੰਤ ਮਹਾਰਾਜ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਦੇ ਬਚਨ ਸੁਣਾਏ, ਕਿਤਨੀਆਂ ਤਿਆਰੀਆਂ ਕੀਤੀਆਂ, ਉਹ ਤੁਰ ਕੇ ਚਲੇ ਗਏ ਸਟੇਸ਼ਨ ਤੇ। ਕੋਈ ਸਤਿਪੁਰਸ਼ ਕਿਸ ਅਵਸਥਾ ਵਿੱਚ, ਕੋਈ ਸਤਿਪੁਰਸ਼ ਰਾਜਯੋਗ, ਜਿਵੇਂ ਰਾੜਾ ਸਾਹਿਬ ਵਾਲੇ ਮਹਾਂਪੁਰਸ਼, ਜਿਵੇਂ ਰਾਜਾ ਜਨਕ ਜੀ ਵੀ ਭਗਤ ਹੋਏ ਹਨ, ਕਿਤਨੇ ਭਗਤ ਹੋਰ ਹੋਏ ਹਨ ਜਿਹੜੇ ਨਿਵਿਰਤੀ ਪੱਖ ਵਿੱਚ ਰਹਿੰਦੇ ਰਹੇ ਹਨ। ਉਹਨਾਂ ਦੀ ਆਤਮਕ ਅਵਸਥਾ ਪੱਖੋਂ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਬਾਹਰਲੇ ਲਿਬਾਸ ਨਾਲ ਉਹਨਾਂ ਚ ਕੋਈ ਉਤਰਾ ਚੜਾ ਨਹੀਂ ਆਉਂਦਾ, ਅੰਤਰੀ ਅਵਸਥਾ ਸਾਰਿਆਂ ਦੀ ਇੱਕ ਹੁੰਦੀ ਹੈ। ਇੱਕ ਵਾਰ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲੇ ਕੁਝ ਸੰਗਤਾਂ ਦੀ ਬੇਨਤੀ ਤੇ ਮਸੂਰੀ ਗਏ। ਉੱਥੇ ਕੁਝ ਕੁ ਦਿਨ ਸੰਗਤਾਂ ਨੂੰ ਨਾਮ ਬਾਣੀ ਨਾਲ ਹੀ ਜੋੜਦੇ ਹਨ ਸਤਿਪੁਰਸ਼। ਬਹੁਤ ਸਾਰੇ ਗੁਰਮੁਖਾਂ ਨੂੰ ਗੁਰੂ ਕਲਗੀਧਰ ਪਿਤਾ ਜੀ ਦੇ ਉਦੇਸ਼ ਨਾਲ ਅੰਮ੍ਰਿਤਪਾਨ ਕਰਵਾਇਆ, ਖੰਡੇ ਬਾਟੇ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਬਾਣੀ ਨਾਲ ਜੋੜਿਆ, ਜੋੜ ਕੇ ਰਾੜਾ ਸਾਹਿਬ ਆ ਗਏ। ਇਹ ਗੱਲ ਹੈ 1953 ਦੀ। 1953 1 ਸਤੰਬਰ ਦੀ ਰਾਤ ਨੂੰ ਆਪ ਜੀ ਰਾੜੇ ਸਾਹਿਬ ਥੋੜਾ ਜਿਹਾ ਆਰਾਮ ਕਰਦੇ ਸਨ, 11 ਵਜੇ ਤੱਕ ਆਪ ਜੀ ਸਿਮਰਨ ਭਜਨ ਵਿੱਚ, ਕਿਉਂਕਿ ਦਾਸ ਨੂੰ ਉਹਨਾਂ ਦੇ ਚਰਨਾਂ ਚ ਦੇਖਣ ਦਾ ਬਹੁਤ ਸਾਰਾ ਸਮਾਂ ਮਿਲਿਆ ਹੈ, ਉਹਨਾਂ ਦੀ ਸੇਵਾ ਦਾ ਸਮਾਂ ਮਿਲਿਆ ਹੈ। 1 ਵਜੇ ਆਪ ਜੀ ਫਿਰ ਸਾਵਧਾਨ ਹੋ ਜਾਂਦੇ ਸਨ। ਉਸ ਦਿਨ 1953 ਵਿੱਚ ਰਾਤ ਦੇ 12 ਵਜੇ ਉੱਠ ਕੇ ਸੇਵਾਦਾਰ ਨੂੰ ਕਹਿਣ ਲੱਗੇ, ਗੁਰਮੁਖਾ ਮੈਨੂੰ ਨੀਂਦ ਨਹੀਂ ਆ ਰਹੀ, ਕੋਈ ਕਸ਼ਮੀਰ ਵਿੱਚ ਗੁਰਮੁਖ ਪਿਆਰਾ ਉੱਚੀ ਉੱਚੀ ਕੂਕਾਂ ਮਾਰਦਾ ਤੇ ਮੈਨੂੰ ਆਵਾਜ਼ਾਂ ਦਿੰਦਾ, ਛੇਤੀ ਕਰ ਉੱਥੇ ਜਾਣਾ ਹੈ, ਤਿਆਰੀ ਕਰ ਲਈ ਜਾਵੇ। ਕੁਛ ਗੁਰਮੁਖ ਨੂੰ ਕਿਹਾ, ਇੱਕ ਰਾਏਪੁਰ ਦਾ ਕਰਨੈਲ ਸਿੰਘ ਗੁਰਮੁਖ, ਉਸਨੂੰ ਕਸ਼ਮੀਰ ਲਈ ਕੁਛ ਜ਼ਿਆਦਾ ਜਾਣਕਾਰੀ ਸੀ, ਸੇਵਕ ਸੀ ਇਹਨਾਂ ਦਾ, ਕਿਹਾ ਉਹਨੂੰ ਵੀ ਕਹਿੰਦੇ ਆ ਜਾਏਗਾ। ਅਗਲੇ ਦਿਨ ਆਪ ਜੀ ਚੱਲ ਪਏ। ਇੱਕ ਦਿਨ ਰਸਤੇ ਚ ਕੱਟ ਕੇ ਤੀਸਰੇ ਦਿਨ ਉੱਥੇ ਪਹੁੰਚ ਜਾਂਦੇ ਹਾਂ 3 ਸਤੰਬਰ ਨੂੰ। ਜਦੋਂ ਉਸ ਝੀਲ ਦੇ ਕਿਨਾਰੇ ਗਏ, ਡੱਲ ਉੱਥੇ ਬੜੀਆਂ ਬੜੀਆਂ ਝੀਲਾਂ ਹਨ ਕਸ਼ਮੀਰ ਵਿੱਚ, ਆਪ ਜੀ ਵਿੱਚੋਂ ਬਹੁਤ ਸਾਰਿਆਂ ਨੇ ਕਸ਼ਮੀਰ ਦੇਖਿਆ ਹੋਏਗਾ। ਬਹੁਤ ਸਾਰੇ ਗੁਰਮੁਖ ਜਿਹੜੇ ਕੰਮਾਂ ਧੰਦਿਆਂ ਵਿੱਚ ਬਹੁਤ ਜ਼ਿਆਦਾ ਬਿਜੀ ਰਹਿੰਦੇ ਹਨ, ਪਰਮੇਸ਼ਰ ਨੇ ਜਿਨ੍ਹਾਂ ਨੂੰ ਬਿਜੀ ਕੀਤਾ ਹੈ, ਉਹ ਕੁਛ ਗੁਰਮੁਖ ਆਪਣੇ ਬ੍ਰੇਨ ਨੂੰ ਰਿਲੈਕਸ ਕਰਨ ਵਾਸਤੇ ਉੱਥੇ ਜਾ ਕੇ ਬੋਟ ਹਾਊਸ ਲੈ ਲੈਂਦੇ ਹਨ। ਇੱਕ ਗੁਰਮੁਖ ਦਲਜੀਤ ਸਿੰਘ ਨਾਮ ਦਾ ਵਿਅਕਤੀ, ਕੋਕੇ ਕੋਲੇ ਵਾਲਾ, ਉਸਨੇ ਵੀ ਆਪਣੇ ਦਿਮਾਗ ਤੋਂ ਇਉਂ ਬਿਹਾਰਾਕਾਰਾਂ ਦਾ ਵਜਨ ਘਟਾਉਣ ਵਾਸਤੇ ਉੱਥੇ ਇੱਕ ਬੋਟ ਹਾਊਸ ਲੈ ਲਈ, ਕੁਛ ਨੌਕਰ ਚੱਕਰ ਹੈ ਨਾਲ। 1 ਸਤੰਬਰ ਵਾਲੇ ਦਿਨ ਉਸਦਾ ਇੱਕ ਮੁੰਡਾ ਸੀ ਜਿਸਦਾ ਨਾਮ ਸਤਜੀਤ ਸਿੰਘ ਸੀ, 3.5 ਸਾਲ ਦੀ ਉਮਰ ਸੀ ਉਸਦੀ, ਜਿਹੜਾ ਉਸ ਬੋਟ ਹਾਊਸ ਦਾ ਬਾਹਰਲਾ ਪਾਸਾ ਸੀ ਜਿੱਥੇ ਚੇਹਰਾ ਵਗੈਰਾ ਡਾ ਕੇ ਬੈਠਣ ਵਾਸਤੇ ਬਣਾਇਆ ਸੀ, ਉਸਦਾ ਇੱਕ ਸਾਈਡ ਤੇ ਗੇਟ ਲੱਗਿਆ ਸੀ, ਉਹ ਗੇਟ ਕਿਤੇ ਖੁੱਲਾ ਰਹਿ ਗਿਆ, ਪਤਾ ਨਾ ਲੱਗਿਆ ਉਸਦਾ ਲੜਕਾ ਉਸ ਵਿੰਡੋ ਥਾਣੀ ਉਸ ਝੀਲ ਵਿੱਚ ਗਿਰ ਗਿਆ। ਪਾਣੀ ਅਥਾਹ ਸੀ ਝੀਲ ਦਾ, ਵੱਡੀਆਂ ਵੱਡੀਆਂ ਲੇਕਾਂ ਹਨ ਉੱਥੇ, ਉਹ ਗਿਰ ਗਿਆ, ਡਿੱਗਣ ਸਾਰ ਹੀ ਡੁੱਬ ਗਿਆ। ਪ੍ਰਯਤਨ ਕੀਤੇ ਬਹੁਤ ਸਾਰੇ ਉਸਨੂੰ ਕੱਢਣ ਵਾਸਤੇ, ਬਹੁਤ ਸਾਰੇ ਜਿਹੜੇ ਪਾਣੀ ਵਿੱਚ ਵੜ ਕੇ ਚੁੰਬੀਆਂ ਮਾਰ ਕੇ ਦੇਖਣ ਵਾਸਤੇ ਜਿਨ੍ਹਾਂ ਦਾ ਅਭਿਆਸ ਸੀ, ਇਹੋ ਜਿਹੇ ਆਦਮੀ ਬੁਲਾਏ ਗਏ, ਜਾਲ ਲਾਇਆ ਗਿਆ, ਕਿਲੋਮੀਟਰਾਂ ਤੱਕ ਆਲੇ ਦੁਆਲੇ ਜਾਲ ਨਾਲ ਦੇਖਿਆ ਗਿਆ, ਪਰ ਬੱਚੇ ਦੀ ਬੋਡੀ ਵੀ ਨਾ ਲੱਭੀ। ਉਸ ਦਿਨ ਤੋਂ ਹੀ ਉਹ ਰੋਂਦਾ ਰਿਹਾ, ਉਹਦੇ ਘਰ ਵਾਲੀ ਮਨਜੀਤ ਕੌਰ ਵੀ ਇਹ ਸਮੇਂ ਏਦਾਂ ਦਾ ਹੁੰਦਾ। ਪੁੱਤਰ ਇੱਕ ਬਹੁਤ ਦੁਰਲੱਭ ਵਸਤੂ ਹੁੰਦੀ ਹੈ। ਸਾਰੀ ਰਾਤ ਉੱਚੀ ਉੱਚੀ ਕੂਕਾਂ ਮਾਰਦਾ ਰਿਹਾ। ਉਹ ਕੂਕਾਂ ਸੰਤ ਮਹਾਰਾਜ ਜੀ ਨੂੰ ਇੱਥੇ ਰਾੜੇ ਚਾਰ ਸੁਣੀਆਂ, ਕਿਹਾ ਕਿ ਕੱਲ ਨੂੰ ਚੱਲਣਾ, ਸਾਨੂੰ ਕੋਈ ਉੱਥੇ ਬੁਲਾ ਰਿਹਾ। ਗੁਰਮੁਖ ਰੋ ਰਿਹਾ, ਕਹਿੰਦੇ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ। ਆਪ ਜੀ ਤੀਜੇ ਦਿਨ 3 ਸਤੰਬਰ ਨੂੰ 1953 ਵਿੱਚ ਉਸ ਲੇਕ ਦੇ ਪਾਸ ਚਲੇ ਗਏ। ਜਦੋਂ ਉਸਨੇ ਦੇਖੀ ਮਹਾਂਪੁਰਸ਼ਾਂ ਦੀ ਗੱਡੀ ਆਈ ਹੋਈ, ਦੌੜ ਕੇ ਚਰਨਾਂ ਤੇ ਡਿੱਗ ਗਿਆ, ਉੱਚੀ ਉੱਚੀ ਭੁੱਬਾਂ ਮਾਰ ਮਾਰ ਰੋਣਾ ਸ਼ੁਰੂ ਕਰ ਦਿੱਤਾ। ਜਦੋਂ ਕੋਈ ਦਰਦੀ ਨੇੜੇ ਆ ਜਾਏ ਫਿਰ ਸਾਡਾ ਦੁੱਖ ਜਿਹੜਾ ਹੈ ਉਹ ਜ਼ਿਆਦਾ ਫੈਲ ਜਾਂਦਾ ਹੈ। ਜੇ ਕੋਈ ਸੁਣਨ ਵਾਲਾ ਹੀ ਨਾ ਹੋਵੇ ਫਿਰ ਆਦਮੀ ਦੁੱਖ ਅੰਦਰ ਹੀ ਜਰ ਲੈਂਦਾ ਹੈ, ਫਿਰ ਉਹ ਸੁਣਾਉਣ ਦੀ ਹਿੰਮਤ ਨਹੀਂ ਪੈਂਦੀ। ਇਉਂ ਸਤਪੁਰਸ਼ਾਂ ਦੀ ਗੱਲ ਹੈ ਕਿ ਸੰਸਾਰ ਦੇ ਜਿਤਨੇ ਲੋਕ ਹੈ ਇਹ ਸਵਾਰਥ ਦੇ ਹਨ। ਗੁਰੂ ਨੌਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅਸੀਂ ਬਚਨ ਪੜ੍ਹਦੇ ਹਾਂ ਨਾ, ਬਾਣੀ ਪੜ੍ਹਦੇ ਹਾਂ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਇਹਨਾਂ ਦੀ ਪ੍ਰੀਤੀ ਝੂਠੀ ਹੁੰਦੀ ਹੈ, ਇਹ ਕਈ ਵਾਰ ਜਿਉਂਦਿਆਂ ਨੂੰ ਹੀ ਛੋੜ ਦਿੰਦੇ ਹਨ। ਆਪਾਂ ਦੇਖਦੇ ਹਾਂ ਪਿਓ ਪੁੱਤਰ ਨੂੰ ਛੋੜ ਦਿੰਦਾ ਹੈ, ਪੁੱਤਰ ਪਿਤਾ ਨੂੰ ਛੋੜ ਦਿੰਦਾ ਹੈ, ਜਾਂ ਸਵਾਰਥ ਦੀ ਗੱਲ ਪੂਰੀ ਨਾ ਬਣੇ ਭਰਾ ਭਰਾ ਨੂੰ। ਪਰ ਮਹਾਂਪੁਰਸ਼ ਤਾਂ ਅਗਲੇ ਜਨਮ ਤੱਕ ਵੀ ਨਿਭਾ ਦਿੰਦੇ ਹਨ। ਸਰਦਾਰ ਮੋਹਨ ਸਿੰਘ ਇਹ ਬਹੁਤ ਗਰੀਬ ਆਦਮੀ ਸੀ। ਪਹਿਲੇ ਸਾਰਾ ਹੀ ਪਰਿਵਾਰ ਠੇਕੇ ਠੂਕਿਆਂ ਲੈਣ ਦਾ ਕੰਮ ਕਰਦਾ ਸੀ। ਇੱਕ ਵਾਰ ਕੋਈ ਗੌਰਮੈਂਟ ਦਾ ਠੇਕਾ ਲਿਆ 10,000 ਰੁਪਏ ਦਾ, ਘਾਟਾ ਪਵੇ। ਫਿਰ ਇਹਨਾਂ ਨੂੰ ਪਤਾ ਲੱਗਿਆ ਕਿ ਰਾੜੇ ਸਾਹਿਬ ਇੱਕ ਸਤਪੁਰਸ਼ ਹੈ, ਕਿਸੇ ਨੇ ਦੱਸਿਆ ਉਹ ਗੁਰੂ ਨਾਨਕ ਦੇ ਸਿੱਖ ਹਨ, ਗੁਰੂ ਚ ਅਭੇਦ ਹਨ, ਜੇ ਉਹ ਕਿਰਪਾ ਕਰਦੇ ਹਨ ਤਾਂ ਤੇਰਾ ਬਚਾਅ ਹੋ ਜਾਏ। 10,000 ਦਾ ਘਾਟਾ ਪੈਂਦਾ ਸੀ ਉਸ ਸਮੇਂ, 10,000 ਕਾਫੀ ਹੁੰਦਾ ਸੀ। ਸੰਤ ਮਹਾਰਾਜ ਦੇ ਚਰਨਾਂ ਵਿੱਚ ਸਾਰੇ ਪਰਿਵਾਰ ਨੂੰ ਲੈ ਕੇ ਸਿਰ ਰੱਖਿਆ, ਮਹਾਰਾਜ ਅਸੀਂ ਤਾਂ ਗਰੀਬ ਲੋਕ ਹਾਂ, ਸਾਡੇ ਪਾਸ ਜ਼ਮੀਨ ਵੀ ਨਹੀਂ ਹੈ, 10,000 ਅਸਾਂ ਸਰਕਾਰ ਦਾ ਠੇਕੇ ਚੋਂ ਸਾਡੇ ਪਾਸੋਂ ਘਟਦਾ ਹੈ ਤੇ ਗੌਰਮੈਂਟ ਨੇ ਸਾਨੂੰ ਜੇਲ੍ਹ ਚ ਸਿੱਟ ਦੇਣਾ ਹੈ, ਕਿਰਪਾ ਕਰੋ, ਤੁਸੀਂ ਕਿਰਪਾ ਕਰ ਸਕਦੇ ਹੋ, ਰੇਖ ਚ ਵੇਖ। ਉਹਨੇ ਕਿਹਾ ਚੰਗਾ, ਗੁਰੂ ਨਾਨਕ ਕਿਰਪਾ ਕਰਨ ਨੂੰ ਸਮਰੱਥ ਹੈ। ਉਹ ਆਈ ਕਿਰਪਾ ਕਰਨ ਵਾਸਤੇ ਸੀ, ਸਾਰੇ ਪਰਿਵਾਰ ਨੂੰ ਲਿਆ ਕੇ ਅੰਮ੍ਰਿਤ ਛਕ ਲੈ, ਫਿਕਰ ਨਾ ਕਰ, ਫਿਰ ਵਾਧਾ ਹੀ ਵਾਧਾ ਹੋਏਗਾ, ਤੂੰ ਸੋਚ ਵੀ ਨਹੀਂ ਸਕਦਾ ਇੰਨਾ ਵਾਧਾ ਹੋ ਜਾਏਗਾ। ਉਸਨੇ ਅੰਮ੍ਰਿਤ ਪਾਨ ਕੀਤਾ, ਉਸੇ ਕੰਮ ਵਿੱਚੋਂ 10,000 ਦਾ ਮੁਨਾਫਾ ਹੋਇਆ। ਗੁਰੂ ਕਲਗੀਧਰ ਪਿਤਾ ਜੀ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜ ਗਏ ਉਸ ਸਮੇਂ ਤੇ। ਅੱਜ ਉਸੇ ਦਾ ਮੁੰਡਾ ਦਲਜੀਤ ਸਿੰਘ ਦੀ ਐਸੀ ਦਸ਼ਾ, ਤੇ ਉਦੋਂ ਹੁਣ ਇਹ ਹਿੰਦੁਸਤਾਨ ਵਿੱਚੋਂ 3 ਦਰਜੇ ਦੀ ਲਾਈਨ ਦੇ ਅਮੀਰ ਮੰਨੇ ਜਾਂਦੇ ਹਨ। ਅਮੀਰਾਂ ਦੇ ਘਰ ਬੱਚੇ ਬਹੁਤ ਘੱਟ ਹੁੰਦੇ। ਜੇ ਅਮੀਰ ਦਾ ਬੱਚਾ ਚਲਿਆ ਜਾਏ ਫਿਰ ਕਿਤਨਾ ਦੁੱਖ ਹੁੰਦਾ ਹੈ, ਫਿਰ ਕਹਿਣ ਸੁਣਨ ਤੇ ਪਰੇ ਹੀ ਹੈ। ਸੰਤ ਮਹਾਰਾਜ ਦੇ ਚਰਨਾਂ ਤੇ ਡਿੱਗ ਕੇ ਰੋ ਰੋ ਕੇ ਚਰਨ ਧੋ ਦਿੱਤੇ, ਮਹਾਰਾਜ ਸਾਡਾ ਸੰਸਾਰ ਹੀ ਖਤਮ ਹੋ ਗਿਆ ਹੈ, ਸਾਡੇ ਪਾਸ ਤਾਂ ਕੁਛ ਵੀ ਨਹੀਂ ਰਿਹਾ। ਗਰੀਬ ਰਿਵਾਜ ਕਿਰਪਾ ਕਰੋ ਆਪ ਹੀ ਸਮਰੱਥ ਹੋ ਸਾਰੀ ਗੱਲ ਦੱਸ ਦਿੱਤੀ। ਦੋ ਵਾਰੀ
ਵੱਡੇ ਚਰਨਾ ਬਾਜੋ ਹੋਰ ਆਸਰਾ
ਮਹਾਰਾਜ ਜੀ ਆਪਾਂ ਜਾਣਦੇ ਸਨ ਕਿ ਇਸ ਨੇ ਤਿੰਨ ਦਿਨ ਦਾ ਕੁਛ ਖਾਧਾ ਨੀ ਦੋਨਾਂ ਨੇ ਪਤੀ ਪਤਨੀ ਨੇ ਤੇ ਸੰਤ ਮਹਾਰਾਜ ਜੀ ਅੰਦਰ ਚਲੇ ਗਏ ਉਸ ਬੋਰਡ ਦੇ ਪੂਰਾ ਸਤਿਕਾਰ ਕੀਤਾ ਸੰਤ ਮਹਾਰਾਜ ਜੀ ਦੇ ਵਾਸਤੇ ਪਰੋਠੇ ਤਿਆਰ ਕੀਤੇ ਗਏ ਕੁਛ ਜਲ ਪਾਣੀ ਹੋਰ ਤਿਆਰ ਕੀਤਾ ਗਿਆ ਅੱਛੇ ਤੋਂ ਅੱਛਾ ਸੰਤ ਮਹਾਰਾਜ ਜੀ ਕਹਿਣ ਲੱਗੇ ਦੋਨਾਂ ਨੂੰ ਬੁਲਾ ਕੇ ਮਨਜੀਤ ਕੌਰ ਉਸਦੀ ਪਤਨੀ ਤੇ ਸਰਦਾਰ ਦਲਜੀਤ ਸਿੰਘ ਥੋੜਾ ਜਿਹਾ ਪ੍ਰਸ਼ਾਦ ਲੈ ਕੇ ਦੋਨਾਂ ਨੂੰ ਸ਼ਿਕਾਇਤਾ ਕਿ ਮੇਰੇ ਸਾਹਮਣੇ ਬੈਠ ਕੇ ਛਕੋ ਉਹ ਕਹਿਣ ਲੱਗੇ ਮਹਾਰਾਜ ਸਾਡੇ ਲੰਘਦਾ ਨੀ ਕੁਛ ਕਹਿੰਦੇ ਬਚਨ ਮੰਨੋ ਇਸੇ ਚੀਜ਼ ਲਾਈ ਹੈ ਉਹਨਾਂ ਨੇ ਛਕ ਲਿਆ ਕਹਿਣ ਲੱਗੇ ਗੁਰਮੁਖੋ ਰੋ ਨਾ ਤੁਸੀਂ ਸਾਰਾ ਪਰਿਵਾਰ ਗੁਰੂ ਕਰਨੀ ਧਰ ਪਿਤਾ ਜੀ ਦੇ ਹੁਕਮ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜੁੜੇ ਹੋ ਬਾਣੀ ਤੇ ਬਾਣੇ ਨਾਲ ਤੇ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਨੂੰ ਅਗਲੇ ਸਾਲ ਇਹੀ ਪੁੱਤਰ ਮੋੜ ਦੇਣਗੇ ਦੂਸਰੇ ਰੂਪ ਵਿੱਚ ਪਰ ਯਾਦ ਰੱਖੋ ਜਿਤਨੇ ਵੀ ਉਹਦੇ ਤਿੰਨ ਵਗੈਰਾ ਨੈਣ ਨਕਸ਼ ਹੈ ਹੂਬ ਹੂ ਉਹੀ ਹੋਣਗੇ ਫਿਕਰ ਨਾ ਕਰੋ ਪਰ ਰੋ ਨਾਮ ਜਪੋ ਮੂਲ ਮੰਤਰ ਦਾ ਪਾਠ ਕਰੋ ਗੁਰੂ ਨਾਨਕ ਮਹਾਰਾਜ ਜੀ ਦਾ ਆਸਰਾ ਲੈ ਲਓ ਗੁਰੂ ਨਾਨਕ ਮਹਾਰਾਜ ਜੀ ਸਮਰੱਥ ਹੈ ਉਹਨਾਂ ਨੂੰ ਤੀਰਥ ਹੋ ਗਿਆ ਮਹਾਰਾਜ ਹੁਣ ਤਾਂ ਸਾਡੀ ਗਮੀ ਚਲੀ ਗਈ ਆਪ ਜੀ ਦੇ ਬਚਨ ਹੋ ਗਏ ਕਹਿੰਦੇ ਸਮਝ ਲਓ ਬੱਚਾ ਖੇਲਣ ਗਿਆ ਆਉਂਦੇ ਸਾਲ ਫਿਰ ਆ ਜਾਏਗਾ ਆਉਂਦੇ ਸਾਲ ਦਸੰਬਰ ਦੇ ਮਹੀਨੇ 1954 ਵਿੱਚ ਉਸਦਾ ਜਨਮ ਹੋ ਗਿਆ ਖੰਡ ਪਾਠ ਕਰਵਾਇਆ ਖੁਸ਼ੀ ਵਿੱਚ ਸਤਪੁਰਸ਼ਾਂ ਨੂੰ ਬੁਲਾਇਆ ਗਿਆ ਮਹਾਰਾਜ ਹੂ ਹੂ ਉਹੀ ਹੈ ਜਿੱਥੇ ਜਿੱਥੇ ਤਿੰਨ ਸੀ ਉੱਥੇ ਉੱਥੇ ਕਾਲਾ ਤਿੰਨ ਉਹੀ ਨੈਣ ਨਕਸ਼ ਮਹਾਰਾਜ ਰੰਜਕ ਮਾਤਰ ਵੀ ਫਰਕ ਨਹੀਂ ਕਹਿਣ ਲੱਗੇ ਗੁਰਮੁਖ ਉਹੀ ਗੁਰੂ ਨਾਨਕ ਮਹਾਰਾਜ ਨੇ ਭੇਜ ਦਿੱਤਾ ਤੁਹਾਡੇ ਘਰ ਵਿੱਚ ਤੇ ਉਸੇ ਗੁਰੂ ਨਾਨਕ ਮਹਾਰਾਜ ਦਾ ਸ਼ੁਕਰਾਨਾ ਕਰੋ ਬਾਣੀ ਬਾਣੀ ਨਾਲ ਜੁੜੇ ਰਹੋ ਆਪਣਾ ਜੀਵਨ ਉਸਦੀ ਸਰਨ ਵਿੱਚ ਬਤੀਤ ਕਰੋ ਉਸਦਾ ਨਾਮ ਮਹਾਰਾਜ ਆਪ ਹੀ ਰੱਖੋ ਕਿਰਪਾ ਕਰੋ ਉਸਦਾ ਨਾਮ ਸਤਪੁਰਸ਼ਾਂ ਨੇ ਰੱਖਿਆ ਜਸਵੰਤ ਸਿੰਘ ਕਹਿੰਦੇ ਇਹ ਵੀ ਗੁਰੂ ਨਾਲ ਜੁੜ ਕੇ ਆਪਣਾ ਸਮਾਂ ਬਤੀਤ ਕਰੇਗਾ ਇਸ ਲਈ ਜਸ ਵਾਲਾ ਹੋਏਗਾ ਗੁਰਮੁਖ ਇਸ ਲਈ ਸਤਪੁਰਸ਼ ਜੋ ਹੁੰਦੇ ਹਨ ਸਾਰੇ ਸਤਪੁਰਸ਼ ਐਸਾ ਹੀ ਹੈ ਕਿਉਂਕਿ ਸਾਰੇ ਸਤਪੁਰਸ਼ਾਂ ਲਈ ਆਪਾਂ ਬਹੁਤ ਕੁਛ ਬੇਨਤੀਆਂ ਨਹੀਂ ਕੀਤੀਆਂ ਜਾ ਸਕਦੀਆਂ ਇਸ ਲਈ ਆਪਾਂ ਇੱਕ ਸਤਪੁਰਸ਼ਾਂ ਦੀ ਟੂਕ ਮਾਤਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਜੋ ਕਿਛ ਕਰੈ ਸੋਈ ਪ੍ਰਭ ਮਾਨੈ ਉਹ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪ੍ਰਾਪਤੇ ਉਹ ਜੋ ਕੁਛ ਵੀ ਕਹਿੰਦੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੱਸਦੇ ਹਨ ਉਹ ਵਾਹਿਗੁਰੂ ਮੰਨ ਲੈਂਦਾ ਉਹਨਾਂ ਦਾ ਕਿਹਾ ਹੋਇਆ ਉਵੇਂ ਹੀ ਕਰ ਦਿੰਦਾ ਜੋ ਕੁਛ ਉਹ ਕਹਿੰਦੇ ਹਨ ਇੰਨੀ ਅਭੇਦ ਰੂਪ ਹੁੰਦੇ ਹਨ ਉਹ ਗੁਰੂ ਨਾਲ ਐਸੇ ਸਤਪੁਰਸ਼ਾਂ ਦੀ ਆਪ ਯਾਦ ਨਾਲ ਜੁੜੇ ਹੋਏ ਕਿੰਨੇ ਮਹਾਂਪੁਰਸ਼ਾਂ ਦੇ ਯਾਦ ਵਿੱਚ ਆਪ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹੋਏ ਗੁਰਮੁਖ ਪਿਆਰਿਆਂ ਨੇ 1240 ਦਾ ਸਮਾਂ ਅੱਜ ਇੱਕ ਵਾਰ ਰਾੜਾ ਸਾਹਿਬ ਇਹ ਆਪਾਂ ਸਾਰੇ ਹੀ ਮਹਾਂਪੁਰਸ਼ਾਂ ਦੀ ਵਡਿਆਈ ਕਰਦੇ ਹਾਂ ਕਿਉਂਕਿ ਇਤਨੇ ਸਮੇਂ ਵਿੱਚ ਆਪਾਂ ਸਾਰਿਆਂ ਲਈ ਕਿਤਨਾ ਕੀ ਕੁਛ ਸੁਣਾ ਸਕਦੇ ਹਾਂ ਸਾਰੇ ਸਤਪੁਰਸ਼ ਇੱਕ ਰੂਪ ਹੀ ਹੁੰਦੇ ਨੇ ਸਾਧੂ ਜਿਹੜੀ ਹੈ ਉਹ ਆਤਮਕ ਅਵਸਥਾ ਦਾ ਨਾਮ ਹੈ ਜਦ ਉਸ ਆਤਮਾ ਦੀ ਤੱਕ ਰਸਾਈ ਹੋ ਜਾਂਦੀ ਹੈ ਫਿਰ ਸਾਧੂ ਹੋ ਜਾਂਦਾ ਉਹੀ ਆਤਮਾ ਸੱਤ ਹੈ ਕਹਿੰਦੇ ਨੇ ਗੁਰੂ ਕਰਨੀਧਰ ਮਹਾਰਾਜ ਜੀ ਜਦੋਂ ਰਾਏਕੋਟ ਤੋਂ ਅੱਗੇ ਚੱਲੇ ਅੱਗੇ ਸ਼ਮੀਰ ਕਸ਼ਮੀਰ ਰਾਏ ਜੋਤ ਦੇ ਪੋਤਰੇ ਗੁਰੂ ਪਾਤਸ਼ਾਹ ਨੂੰ ਮਿਲੇ, ਕਿਹਾ ਮਹਾਰਾਜ ਕਿਰਪਾ ਕਰੋ, ਸਾਡਾ ਭਲਾ ਕਰੋ, ਚਰਨ ਪਾਓ ਦੀਨੇ ਕਾਂਗੜ। ਪਰ ਉਹ ਵਾਰ ਵਾਰ ਯਾਦ ਕਰ ਕਰ ਉੱਚੀ ਉੱਚੀ ਹੋਈ ਜਾਂਦਾ। ਮਹਾਰਾਜ ਚਰਨਾਂ ਵਿੱਚ ਬੈਠੇ ਹੋਏ ਸੁਮੀਰ ਉੱਚੀ ਉੱਚੀ ਰੋਂਦਾ ਹੈ, ਦੂਜਾ ਵੀ ਭਰਾ ਇਸਦਾ, ਮਹਾਰਾਜ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚੜਾਏ ਗਏ, ਬੜੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ, ਪਾਤਸ਼ਾਹ ਕੋਈ ਵੀ ਨੀ, ਵੰਸ਼ ਦਾ ਕੋਈ ਵੀ ਨੀ ਬਚਿਆ। ਮਹਾਰਾਜ ਜੀ ਨੇ ਕਿਹਾ ਸੁਮੀਰ ਸ਼ਾਂਤੀ ਰੱਖ, ਰਜਾ ਵਿੱਚ ਰਾਜੀ ਰਹਿਣਾ ਸਿੱਖੀ ਹੈ ਗੁਰਮੁਖਾ। ਰੱਬ ਕੀ ਰਜਾਏ ਮੰਨਾ ਸਿਰ ਉੱਪਰ, ਕਰਤਾ ਮੰਨਾ ਆਪ ਗੁਰਬਾਵ ਹੈ। ਉਸ ਵਾਹਿਗੁਰੂ ਦੀ ਰਜਾ ਵਿੱਚ ਸਿੱਖ ਦਾ ਫਰਜ਼ ਹੈ ਚੱਲਣ ਦਾ, ਕਰਤਾ ਉਸ ਵਾਹਿਗੁਰੂ ਨੂੰ ਸਭ ਕੁਛ ਕਰਨ ਕਰਾਉਣ ਵਾਲਾ ਮੰਨ ਲਵੇ, ਆਪਾ ਗਵਾ ਦੇਵੇ, ਮੈਂ ਭਾਵ ਨੂੰ ਖੋ ਦੇਵੇ, ਇਹ ਸਿੱਖੀ ਹੈ। ਜਦੋਂ ਨਾ ਹੀ ਹਟਿਆ ਫਿਰ ਵੀ ਰੋਂਦਾ ਰਿਹਾ, ਕਹਿਣ ਲੱਗਿਆ ਚੰਗਾ ਨੇੜੇ ਆ ਸਾਡੇ, ਨੇੜੇ ਆ ਗਿਆ। ਕਹਿਣ ਲੱਗਿਆ ਚੰਗਾ ਜ਼ਮੀਨ ਤੇ ਲਾਈਨਾਂ ਕੱਢ, ਤਿੰਨ ਲਾਈਨਾਂ ਕੱਢ ਦੇ ਕੁੰਗੜ ਨਾਲ। ਉਸਨੇ ਲਾਈਨਾਂ ਖਿੱਚ ਦਿੱਤੀਆਂ ਤਿੰਨ। ਕਹਿਣ ਲੱਗਿਆ ਤੂੰ ਇਹ ਦੱਸ ਸੁਮੀਰ, ਹੁਣ ਤੈਨੂੰ ਕਿੰਨੀ ਖੁਸ਼ੀ ਹੋਈ ਆ ਲਾਈਨਾਂ ਕੱਢ ਦੇਣ ਨਾਲ। ਕਹਿਣ ਲੱਗਿਆ ਮਹਾਰਾਜ ਖੁਸ਼ੀ ਕਾਹਦੀ ਹੈ, ਜ਼ਮੀਨ ਤੇ ਹੀ ਲਾਈਨਾਂ ਖਿੱਚੀਆਂ, ਹੋਰ ਤਾਂ ਕੁਛ ਕੀਤਾ ਨੀ ਹੈ, ਇਹਦੇ ਵਿੱਚ ਮੈਨੂੰ ਕੁਛ ਮਿਲਿਆ ਤਾਂ ਹੈ ਨੀ, ਹਜ਼ੂਰ ਦਾ ਹੁਕਮ ਮੰਨਿਆ। ਕਹਿਣ ਲੱਗੇ ਚੰਗਾ ਫਿਰ ਇਹ ਲਾਈਨਾਂ ਮੇਟਦੇ ਹਨ, ਮੇਟ ਦਿੱਤੀਆਂ ਹੁਕਮ ਪਾ ਕੇ। ਕਹਿਣ ਲੱਗੇ ਤੈਨੂੰ ਕਿੰਨਾ ਕੁ ਦੁੱਖ ਨਿਕਲਿਆ ਲੱਗਿਆ ਹੁਣ ਤੱਕ ਪ੍ਰਤੀਤ ਹੋਇਆ। ਕਹਿਣ ਲੱਗਿਆ ਮਹਾਰਾਜ ਜੀ ਦੁੱਖ ਕੀ ਹੋਣਾ, ਲਾਈਨਾਂ ਹੀ ਸੀ ਮਿੱਟੀ ਤੇ ਖਿੱਚੀਆਂ ਹੋਈਆਂ, ਮੈਂ ਮੇਟ ਦਿੱਤੀਆਂ। ਕਹਿਣ ਲੱਗੇ ਗੁਰਮੁਖਾ, ਮੇਰੇ ਲਈ ਸੰਸਾਰ ਦਾ ਹੋਣਾ ਤੇ ਅਭਾਵ ਹੋ ਜਾਣਾ ਇਤਨੀ ਕੀ ਵੈਲਿਊ ਹੈ, ਜਿਤਨਾ ਜ਼ਮੀਨ ਤੇ ਲੀਕ ਖਿੱਚੀ ਹੈ ਤੇ ਜਿਤਨੇ ਸਰੀਰ ਹੈ ਮੇਰੇ ਵਿੱਚ, ਮੇਰੇ ਸਰੂਪ ਵਿੱਚ ਕਲਪਨਾ ਮਾਤਰ ਹੈ, ਭਾਵਾ ਭਾਵ ਚਹਿ ਕਲਪਤ। ਉਹ ਆਤਮਾ ਤੱਕ ਰਸਾਈ ਸੀ ਸਾਹਿਬਜ਼ਾਦਿਆਂ ਦੀ, ਉਹ ਮੇਰੇ ਸਰੂਪ ਚੋਂ ਵਿਛੜੇ ਸੀ ਤੇ ਮੇਰੇ ਆਤਮਾ ਚ ਅਭੇਦ ਹੋ ਗਏ ਤੇ ਦੁੱਖ ਕਾਹਦਾ। ਜਿਵੇਂ ਤੈਨੂੰ ਲੀਖਾਂ ਕੱਢੀਆਂ ਦਾ ਕੋਈ ਸੁੱਖ ਨਹੀਂ ਹੈ ਤੇ ਲੀਖਾਂ ਨੂੰ ਮੇਟ ਦੇਣ ਦਾ ਕੋਈ ਦੁੱਖ ਨਹੀਂ ਹੈ, ਸੁਮੀਰ ਮੇਰੇ ਮਨ ਤੇ ਤਾਂ ਇੰਨਾ ਕਸਰ ਹੈ ਜੋ ਕੁਛ ਹੋਇਆ, ਜੋ ਕੁਛ ਵਾਹਿਗੁਰੂ ਦੀ ਵਸਤੂ ਸੀ ਉਹ ਮੈਂ ਉਸਦੇ ਚਰਨਾਂ ਵਿੱਚ ਸੌਂਪ ਦਿੱਤੀ ਹੈ, ਮੇਰੇ ਮਨ ਤੇ ਕੀ ਅਸਰ ਹੋਣਾ ਸੀ। ਇਸੀ ਤਰ੍ਹਾਂ ਸਤਪੁਰਸ਼ ਜਿਹੜੇ ਹੁੰਦੇ ਹਨ ਉਸ ਆਤਮਾ ਤੱਕ ਜੁੜੇ ਹੋਏ ਹੁੰਦੇ ਹਨ। ਇੱਕ ਵਾਰ ਰਾੜਾ ਸਾਹਿਬ ਇੱਕ ਅਵਧੂਤ ਮਹਾਂਪੁਰਸ਼ ਹੈ ਜਿਹਦਾ ਨਾਮ ਸੰਤ ਬਾਬਾ ਬੇਅੰਤ ਸਿੰਘ ਸੀ ਅਵਧੂਤ, ਜਿਨ੍ਹਾਂ ਨੇ ਸੰਤ ਬਾਬਾ ਕਰਮ ਸਿੰਘ ਮਹਾਰਾਜ ਜੀ ਹੋਤੀ ਮਰਦਾਨ ਵਾਲਿਆਂ ਦੀ ਰੱਜ ਕੇ ਸੇਵਾ ਕੀਤੀ ਸੀ, ਰੱਜ ਕੇ ਦਰਸ਼ਨ ਕੀਤੇ ਸੀ ਤੇ ਉਹਨਾਂ ਦਾ ਬਚਨ ਮੰਨਿਆ ਸੀ ਤੇ ਨਾਮ ਵਿੱਚ ਜੁੜ ਗਏ ਸਨ, ਦਿਨ ਰਾਤ ਸਿਮਰਨ ਵਿੱਚ ਜੁੜੇ ਰਹਿੰਦੇ ਸੀ। ਸ੍ਰੀ ਵਿਰਕਤ ਸਾਧੂ ਅਵਧੂਤ ਕਛਹਿਰਾ ਹੀ ਰੱਖਦੇ ਸਨ ਤੇ ਇੱਕ ਕਛਹਿਰਾ ਲੱਕ ਨਾਲ ਇੱਕ ਛੋਟੀ ਜਿਹੀ ਕੰਬਲੀ ਜੀ ਮੋਢੇ ਤੇ ਰੱਖ ਲੈਂਦੇ ਸੀ, ਰੋਈਆਂ ਚ ਰਹਿੰਦੇ ਸੀ, ਜ਼ਿਆਦਾ ਪਿੰਡਾਂ ਵਿੱਚ ਬਹੁਤ ਘੱਟ ਵਿਚਰਦੇ ਸਨ। ਉਹ ਰਾੜੇ ਸਾਹਿਬ ਆ ਗਏ, ਰਾੜੇ ਸਾਹਿਬ ਕੁਛ ਗੁਰਮੁਖਾਂ ਨੂੰ ਪਤਾ ਲੱਗਿਆ ਕਿ ਸੰਤ ਬੇਅੰਤ ਸਿੰਘ ਅਵਧੂਤ ਬੜਾ ਸਤਿਕਾਰ ਕੀਤਾ, ਇੱਕ ਨਹਿਰ ਵਾਲੇ ਇੱਕ ਖੂਹ ਤੇ ਇੱਕ ਕਮਰਾ ਦੇ ਦਿੱਤਾ, ਉੱਥੇ ਰਹੇ ਆਪ ਜੀ, ਜੋ ਵੀ ਨੇੜੇ ਜਾਇਆ ਕਰੇ ਬੜੇ ਪ੍ਰਭਾਵਸ਼ਾਲੀ ਸਾਧੂ ਸੀ, ਜਿਹੜਾ ਉਹਨਾਂ ਨੂੰ ਮਿਲਿਆ ਕਰੇ ਮਨ ਨੂੰ ਆਨੰਦ ਹੋ ਜਾਏ, ਜਿਸ ਮਿਲਿਆ ਮਨ ਹੋਏ ਆਨੰਦ, ਕਿਉਂਕਿ ਉਹ ਆਨੰਦ ਸਰੂਪ ਵਾਹਿਗੁਰੂ ਨਾਲ ਜੁੜੇ ਹੋਏ ਸੀ। ਸਭ ਨੂੰ ਕਹਿੰਦੇ ਸਨ ਗੁਰਮੁਖਾ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ ਰੋਜ਼। ਆਪ ਜੀ ਉਹ ਪੰਜ ਪਾਠ ਕਰਦੇ ਸੀ, ਅੱਠੇ ਪਹਿਰ ਸਿਮਰਨ ਵਿੱਚ ਲੀਨ ਰਹਿੰਦੇ ਸੀ। ਇੱਕ ਦਿਨ 1 ਵਜੇ ਦੇ ਕਰੀਬ ਆਪ ਜੀ ਚੁੱਪ ਚਪਾਤੇ ਉੱਠੇ ਆਪਦੇ ਕਮਰੇ ਵਿੱਚੋਂ ਭੋਰੇ ਸਾਹਿਬ ਚਲੇ ਗਏ। ਆਮ ਤਾਂ ਭੋਰੇ ਸਾਹਿਬ ਵਿੱਚ ਪਹਿਰੇਦਾਰ ਸੇਵਾਦਾਰ ਹੁੰਦੇ ਹਨ, ਪਰ ਉਸ ਦਿਨ ਐਸਾ ਹੋਇਆ ਪਤਾ ਨੀ ਸੇਵਾਦਾਰ ਕਿੱਥੇ ਚਲੇ ਗਏ, ਡੋਰ ਬੰਦ ਹੁੰਦੇ ਹਨ ਤੇ ਡੋਰ ਵੀ ਸਾਰੇ ਖੁੱਲੇ। ਪਹਿਲਾਂ ਉੱਪਰਲੀ ਬਿਲਡਿੰਗ ਜਿੱਥੇ ਸਤਪੁਰਸ਼ ਬੈਠਦੇ ਸਨ ਉਹ ਸਾਰਾ ਕੁਛ ਦੇਖਿਆ, ਫਿਰ ਆਪ ਜੀ ਥੱਲੇ ਚਲੇ ਗਏ ਤਹਿਖਾਨੇ ਵਿੱਚ, ਜਿੱਥੇ ਸਤਿਪੁਰਸ਼ ਆਰਾਮ ਕਰ ਰਹੇ ਸਨ ਉੱਥੇ ਜਾ ਕੇ ਉਹਨਾਂ ਨੂੰ ਕਹਿਣ ਲੱਗੇ, ਓਏ ਸਾਧਾ ਉੱਠ, ਦੁਨੀਆਂ ਨੂੰ ਲੁੱਟ ਕੇ ਰਾਮ ਨਾਲ ਸ਼ਾਹੀ ਸਿੰਘਾਸਨਾਂ ਤੇ ਪਿਆ, ਅਸੀਂ ਫਕਰ ਰੋਈਆਂ ਚ ਰੁਲਦੇ ਫਿਰਦੇ ਹਾਂ। ਇਕਦਮ ਉੱਠ ਕੇ ਚਰਨਾਂ ਨੂੰ ਸਪਰਸ਼ ਕੀਤਾ ਰਾੜੇ ਸਾਹਿਬ ਵਾਲੇ ਸਤਿਪੁਰਸ਼ਾਂ ਨੇ, ਮਹਾਰਾਜ ਬੜੀ ਕਿਰਪਾ ਕੀਤੀ, ਕਿਰਪਾ ਕਰੋ ਆਪ ਬਰਾਜੋ, ਇਹ ਸਭ ਕੁਛ ਆਪ ਜੀ ਦਾ ਹੀ ਤਾਂ ਹੈ। ਮਹਾਂਪੁਰਸ਼ ਲਿਬੜੇ ਲੁੜਾਏ, ਚਰਨ ਲਿਬੜੇ ਹੋਏ ਸੀ ਗਾਰੇ ਮਿੱਟੀ ਨਾਲ, ਮੌਜੀ ਠਾਕਰ ਸੀ ਉਹ, ਤੇ ਉਸ ਪਾਣੀ ਉੱਤੇ ਪੈ ਗਏ। ਮਹਾਂਪੁਰਸ਼ ਰਾੜੇ ਸਾਹਿਬ ਵਾਲਾ ਨੇ ਕਿਹਾ ਕਿ ਗੁਰੂ ਮਹਾਂਪੁਰਸ਼ ਬੜੀ ਕਿਰਪਾ ਕੀਤੀ, ਮੈਂ ਤਾਂ ਪਹਿਲਾਂ ਹੀ ਚਾਹੁੰਦਾ ਸੀ ਕਿ ਵਿਰਕਤੀ ਠਾਠ ਵਿੱਚ ਰਹਿ ਕੇ ਸਿਮਰਨ ਪਿਆ, ਹੁਣ ਡਿਊਟੀ ਗੁਰੂ ਨਾਨਕ ਮਹਾਰਾਜ ਜੀ ਵੱਲੋਂ ਲੱਗੀ ਹੋਈ ਹੈ, ਸੰਗਤਾਂ ਨੂੰ ਮਿਲਣਾ ਪੈਂਦਾ, ਆਪਣੀ ਸਾਰੀ ਡਿਊਟੀ ਵਜਾਉਣੀ ਪੈਂਦੀ ਹੈ, ਇਸ ਕਰਕੇ ਉਹ ਉਸੇ ਹਿਸਾਬ ਨਾਲ ਚੱਲਣਾ ਪੈਂਦਾ। ਆਪ ਨੇ ਬਾਹਲੀ ਕਿਰਪਾ ਕੀਤੀ, ਹੁਣ ਆਪ ਇਹ ਸਾਰਾ ਕੁਛ ਸਾਂਭੋ ਤੇ ਮੈਂ ਵਿਰਕਤੀ ਠਾਠ ਵਿੱਚ ਆਤਮਕ ਆਨੰਦ ਮਾਣਾਂਗਾ, ਬੜੀ ਕਿਰਪਾ। ਨਮਸਕਾਰ ਕਰਕੇ ਆਪ ਦੀ ਪੌੜੀਆਂ ਚੜ ਚੱਲੇ ਬਾਬਾ ਈਸ਼ਰ ਸਿੰਘ ਸਾਹਿਬ ਜੀ ਰਾੜੇ ਸਾਹਿਬ ਵਾਲੇ, ਉਹ ਬਾਬਾ ਅਵਧੂਤ ਬੇਅੰਤ ਸਿੰਘ ਦੀ ਪਲੰਗ ਤੇ ਬਹਿ ਗਏ ਥੱਲੇ। ਥੋੜੇ ਚਿਰ ਬਾਅਦ ਉੱਠ ਕੇ ਮਗਰੀ ਦੌੜ ਪਏ, ਪਕੜ ਲਿਆ, ਕਹਿਣ ਲੱਗਿਆ ਗੁਰਮੁਖਾ ਸਾਡੇ ਨਾਲ ਠੱਗੀ ਕਰਨਾ, ਤੂੰ ਆਤਮਾਨੰਦ ਵਿੱਚ ਗੜੂੰਦ ਹੋਣਾ ਚਾਹੁੰਦਾ, ਆਪਣੀ ਡਿਊਟੀ ਮੈਨੂੰ ਦਿੰਦਾ, ਇਹ ਤਾਂ ਗੁਰੂ ਨਾਨਕ ਮਹਾਰਾਜ ਨੇ ਤੈਨੂੰ ਹੀ ਸੰਭਾਈ ਹੈ, ਅਸਾਂ ਤਾਂ ਦੇਖਣ ਵਾਸਤੇ ਆਏ ਸਾਂ ਕਿ ਰਾੜੇ ਸਾਹਿਬ ਜੋ ਕੋਈ ਮਹਾਤਮਾ ਹੈ ਬੜੇ ਠਾਠ ਮਾਠ ਨਾਲ ਰਹਿੰਦੇ ਹਨ, ਹੁਣ ਦੇਖ ਲਿਆ ਅੰਦਰ ਤਾਂ ਤੇਰੇ ਸੱਤ ਆਤਮਾ ਦੇ ਵਿੱਚ ਹੀ ਤੇਰਾ ਨਿਵਾਸ ਹੈ ਤੇ ਬਾਹਰ ਜੋ ਕੁਛ ਹੈ ਦਿਖਾਵਾ ਹੈ। ਇਸ ਲਈ ਸਤਿਪੁਰਸ਼ਾਂ ਦੀ ਜਿਹੜੀ ਆਤਮਕ ਅਵਸਥਾ ਹੈ ਉਹਦੇ ਵਿੱਚ ਰੰਚਕ ਮਾਤਰ ਨਹੀਂ ਫਰਕ ਹੁੰਦਾ ਹੈ, ਉਹ ਸੱਤ ਵਸਤੂ ਨਾਲ ਜੁੜ ਜਾਂਦੇ ਹਨ ਤੇ ਅਨਾਤਮਕ ਵਸਤੂ ਜੋ ਕੁਛ ਵੀ ਹੈ ਉਸ ਨੂੰ ਝੂਠ ਮੰਨ ਲੈਂਦੇ। ਜੋ ਦੇਖੋ ਸੋ ਬਿਸਤੋ ਕਾਸਿਓ ਕਰੀਐ ਸੰਗ, ਗਿਆਨ ਹੋ ਗਿਆ ਵੀ ਸਹੀ ਚਿੱਤ ਝੂਠੋ ਮਾਇਆ ਰਾਮ, ਇਹ ਦ੍ਰਿੜਤਾ ਨਾਲ ਜਾਣ ਲੈਂਦੇ ਹਨ ਜੋ ਕੁਛ ਸੰਸਾਰ ਦੀਆਂ ਵਸਤੂਆਂ ਹੈ ਇਹ ਸਭ ਕੁਛ ਝੂਠਾ ਹੈ। ਸੱਤ ਨਾਲ ਜੁੜੇ ਹੋਏ ਸਾਧੂ ਹੁੰਦੇ ਹਨ ਸਾਰੇ ਹੀ, ਜਿਨ੍ਹਾਂ ਦੇ ਜਿਨ੍ਹਾਂ ਨੇ ਆਪ ਜੀ ਨੇ ਸਾਰੇ ਸਤਿਪੁਰਸ਼ਾਂ ਦਾ ਯਾਦ ਵਿੱਚ ਜੁੜੇ ਬੈਠੇ ਹੋਏ ਹੋ, ਯਾਦ ਨੂੰ ਮਨਾ ਰਹੇ ਹੋ, ਆਪ ਧੰਨਤਾ ਯੋਗ ਹੋ, ਸਾਰੇ ਗੁਰੂ ਪ੍ਰਬੰਧਕ ਜਿਹੜੇ ਇਸ ਸਥਾਨ ਦੇ ਹਨ ਉਹ ਵੀ ਧੰਨਤਾ ਯੋਗ ਹਨ, ਹਰ ਇੱਕ ਸਾਲ ਐਸੀ ਯਾਦ। ਗੁਰਮੁਖ ਪਿਆਰੇ ਭਾਈ ਜੋਗਾ ਸਿੰਘ ਹੋਣੀ ਇਹ ਵੀ ਬਹੁਤ ਵੱਡੀ ਸੇਵਾ ਨਿਭਾ ਰਹੇ ਹਨ, ਅੱਜ ਸ੍ਰੀ ਅਖੰਡ ਪਾਠ ਸਾਹਿਬ ਦਾ ਇਹਨਾਂ ਵੱਲੋਂ ਭੋਗ ਪਾਉਣਾ ਹੈ, ਲੰਗਰ ਦਾ ਵੀ ਇੰਤਜ਼ਾਮ ਕੀਤਾ ਹੈ, ਸੰਗਤਾਂ ਨੇ ਰਲ ਮਿਲ ਕੇ ਵੀ ਕੀਤਾ ਹੈ, ਇਸ ਲਈ ਥੋੜਾ ਚਿਰ ਵਾਸਤੇ ਜਿਤਨਾ ਸਮਾਂ ਮਿਲਿਆ ਸੀ ਆਪ ਜੀ ਦੇ ਚਰਨਾਂ ਵਿੱਚ ਗੁਰਮਤ ਦੁਆਰਾ ਬੇਨਤੀਆਂ ਕਰਨ ਦਾ ਪ੍ਰਯਤਨ ਕੀਤਾ ਹੈ। ਜੇ ਕਿਸੇ ਸ਼ਬਦ ਦੁਆਰਾ ਕਿਸੇ ਗੁਰਮੁਖ ਪਿਆਰੇ ਦੇ ਮਨ ਨੂੰ ਰੰਚਕ ਮਾਤਰ ਖੇਦ ਪਹੁੰਚਿਆ ਹੋਵੇ ਖਿਮਾ ਕਰਦੇ, ਹੁਣ ਸਾਰੇ ਹੀ ਕਿਰਪਾ ਕਰੋ, ਫਤਿਹ ਦਾ ਜਵਾਬ ਫਤਿਹ ਵਿੱਚ ਕਿਰਪਾ ਕਰੋ ਸਾਰੇ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।